ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਹੇ ਰਵ ਹੇ ਸਸ ਹੇ ਕਰਨਾ ਨਿਧ ਮੇਰੀ ਅਬੈ ਬਿਨਤੀ ਸੁਣ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਛ ਚਾਹਤ ਹਾਂ ਜਿਤ ਮੈਂ ਸੋਈ ਕੀਜੈ ਸ਼ਾਸਤਰਨ ਸਿਉ ਅਤਿ ਹੀਰਨ ਪੀਤਰ ਜੂਝ ਮਰਾਂ ਤੋ ਸਾਚ ਪਤੀਜੈ ਸੰਤ ਸਹਾਇ ਸਦਾ ਜਗ ਮਾਹੇ ਕਿਰਪਾ ਕਰ ਸਿਆਮ ਇਹ ਬਰ ਦੀਜੈ ਮੂਕ ਚਰੈ ਸ਼ਾਸਤਰ ਖੱਟ ਪਿੰਗ ਗਿਰਨ ਝੜ ਜਾਏ ਅੰਧ ਲਖੈ ਬਦਰਾ ਸੁਣੈ ਜੋ ਕਾਲ ਕਿਰਪਾ ਕਰਾਏ ਵਾਹਿਗੁਰੂ ਭਾਗ ਠੜੇ ਹਰ ਸੰਤ ਤੁਮਾਰੇ ਵਾਹਿਗੁਰੂ ਭਾਗ ਠੜੇ ਹਰ ਸੰਤ ਤੁਮਾਰੇ ਪਾਗਟੜੇ ਹਰ ਸੰਤ ਤੁਮਾਰੇ ਵਾਹਿਗੁਰੂ ਪਾਗਟੜੇ ਹਰ ਸੰਤ ਤੁਮਾਰੇ ਧਨ ਹਰ ਨਾਮਾ ਵਾਹਿਗੁਰੂ ਜਿਨ ਕਰ ਧਨ ਹਰ ਨਾਮਾ ਜਿਨ ਕਰ ਧਨ ਹਰ ਨਾਮਾ ਜਿਨ ਕਰ ਧਨ ਹਰ ਨਾਮਾ ਕਰ ਧਨ ਹਰ ਨਾਮਾ ਜਿਨ ਕਰ ਧਨ ਹਰ ਨਾਮਾ ਵਾਹਿਗੁਰੂ ਭਾਗ ਛੜੇ ਹਰ ਸੰਤ ਤੁਮਾਰੇ ਵਾਹਿਗੁਰੂ ਭਾਗ ਚੜੇ ਹਰ ਸੰਤ ਤੁਮਾਰੇ ਵਾਹਿਗੁਰੂ Thank you. पाग ठड़े हर संत तुम्हारे, जिनकर धन हर नामा परवान गणी से आए, सफलत न के कामा मेरे राम, हर जन कह हो बल जाई, किसा का कर तवर टुलावा चरण तूर मुख लाई रहाओ, जन्म मरन दोहू मैं नाही, जन पर उपकारी आए, जी दान दे भक्ति लाइन हर सिंह लैन मिलाए, सच्चा अमर सच्चे पातशाही, सच्चे सेती राते सच्चा सुख सच्चे वड्याई, जिसके से तिन जाते पखा फेरी पानी ढोवा, हर जन कै पीसन पीस कमावा, नानक के प्रापास बिनंते तेरे जन देखन पावा, जिन्ना कोल है खजाना सच्चे नाम दा बटे भाग साधवां दे, जिन्ना कोल है खजाना सच्चे बटे भाग साधवां दे, नाम दा जी खजाना वाहगुरु नाम दा, खजाना सच्चे नाम दा बड़े भाग साधुआ, जिन्ना कोल है खजाना हर के नाम दा बड़े भाग साधुआ दे,
परम सत्कार्यो सतगुरां दी सजी नवाजी, गुरु का खास रूप गुरु खालसा सतसंग जी, दुनिया दे धंदयां दी ना परवाह करदे होए पिछे छड़ के दूरों नेड़े चल के महापुरशां दे पवित्र स्थान ते पहुंच के धन 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 गुरु ग्रंथ साहिब महाराज दे पावन पवित्र दरबार दियां हाजरियां भर के काफी समय तो तुरकी बाणी रब्बी बाणी इलाही बाणी ਗੋਬਿੰਦ ਕੀ ਬਾਣੀ ਸੱਚੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਗੁਰਬਾਣੀ ਦਾ ਹਰੀ ਰਸ ਕੀਰਤਨ ਭਾਈ ਲਾਭ ਸਿੰਘ ਜੀ ਭਾਈ ਹਰਜੀਤ ਸਿੰਘ ਅਮਰਗੜ੍ਹ ਵਾਲੇ ਅਤੇ ਬਾਬਾ ਤਿਲੋਚਨ ਸਿੰਘ ਜੀ ਜਿਹੜੇ ਬਚਪਨ ਤੋਂ ਲੱਗ ਕੇ ਮਹਾਂਪੁਰਸ਼ਾਂ ਕੋਲ ਰਹੇ 1978 ਵਿੱਚ ਆਏ ਸੀ ਮਹਾਂਪੁਰਸ਼ਾਂ ਕੋਲ ਦਿਵਲਾਨ 1978 ਤੋਂ ਲੈ ਕੇ 2000 ਸਨ ਤੱਕ 22 ਸਾਲ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਹੇ ਫਿਰ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਲਾਮਣ ਹਾਰੋ ਜਾਨਾ ਜੈਸਾ ਭੇ ਕਰਾਵੇ ਬਾਜੀ ਕਰੋ ਤੈਸੋ ਹੀ ਸਾ ਜਾਨਾ ਦੇ ਮਹਾਂਵਾਕ ਅਨੁਸਾਰ 13 ਸਾਲਾਂ ਤੋਂ ਬਾਅਦ ਅਮਰੀਕਾ ਤੋਂ ਆਏ ਨੇ ਬਾਬਾ ਤਿਲੋਚਨ ਸਿੰਘ। ਇੱਕ ਅੱਧਾ ਦਿਨ ਘਰ ਰਹਿ ਕੇ ਉਦਣ ਦੇ ਇੱਥੇ ਨੇ ਸਥਾਨ ਤੇ ਉਹਨਾਂ ਨੇ ਹਾਜ਼ਰੀ ਭਰੀ ਹੈ, ਕੀਰਤਨ ਕੀਤਾ ਹੈ। ਸਾਧ ਸੰਜੇ ਅਸੀਂ ਇਕੱਠੇ ਰਹੇ ਹਾਂ ਦਿਵਲਾਨ, ਬਾਬਾ ਹਰਦੇਵ ਸਿੰਘ, ਬਾਬਾ ਤਿਲੋਚਨ ਸਿੰਘ, ਫਿਰ ਆੜਾ ਸਾਹਿਬ ਵੀ ਇਕੱਠੇ ਰਹੇ, ਫਿਰ ਇੱਥੇ ਵੀ ਇਕੱਠੇ ਹੀ ਆਏ। ਸਵਾਲ ਸਾਧ ਸਿੰਘ ਜੀ, ਬਾਕੀ ਜੋ ਸਮਾਂ ਆਪਣੇ ਕੋਲ ਬਚਦਾ ਹੋਰ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕਰਕੇ ਅਤੇ ਸੁਣ ਕੇ ਲੇਖੇ ਵਿੱਚ ਲਾਉਣਾ ਹੈ। ਜਿੰਨੀ ਵੀ ਸੰਗਤ ਭਾਵੇਂ ਉੱਪਰਾਂ ਬੈਠੀ ਹੈ ਧੁੱਪੇ, ਇੰਨੀ ਠੰਡ ਤਾਂ ਹੈ ਨਹੀਂ ਵੈਸੇ ਜਿੰਨੀ ਤੁਸੀਂ ਮੰਨਦੇ ਹੋ। ਚਲੋ ਭਾਵੇਂ ਉੱਥੇ ਵੀ ਬੈਠੇ ਹੋ, ਗੱਲਾਂ ਤਾਂ ਸਕੋਚ ਰੱਖਿਓ। ਜਿੰਨੀ ਵੀ ਸੰਗਤ ਮਾਰ ਦੀ ਜੂਰੀ 'ਚ ਬੈਠੀ ਹੈ, ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਘਰਾਂ ਦੇ ਕੰਮ ਛੱਡ ਕੇ ਕਿਉਂ ਸਿੱਖਣ ਵਾਸਤੇ ਆਏ ਹਾਂ। ਇਹ ਜਿਹੜਾ ਸਿੱਖ ਸ਼ਬਦ ਹੈ ਸਾਧ ਸਿੰਘ ਜੀ, ਕਿਸੇ ਧਰਮ ਨਾਲ, ਕਿਸੇ ਮਜ਼ਹਬ ਨਾਲ, ਕਿਸੇ ਨਾਲ ਨਹੀਂ ਲੱਗਦਾ ਹੈ। ਵੀ ਜਿਹੜਾ ਸਿੱਖਾਂ ਦੇ ਘਰ ਜੰਮ ਪਿਆ ਉਹ ਸਿੱਖ ਹੈ। ਹੋਰ ਧਰਮਾਂ ਦੇ ਵੀ ਸਿੱਖ ਹੋਏ ਨੇ ਸਾਧ ਸੰਗਤ ਜੀ, ਸਿੱਖ ਜੋ ਗੁਰੂ ਕੀ ਸਿੱਖਿਆ ਉੱਤੇ ਚੱਲਦਾ, ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜਾ ਗੁਰੂ ਦੀ ਸਿੱਖਿਆ ਉੱਤੇ ਚੱਲਦਾ, ਜਿਨੇ ਗੁਰੂ ਕੀ ਸਿੱਖਿਆ ਧਾਰਨ ਕੀਤੀ ਹੈ, ਜਾਂ ਜਿਹੜਾ ਗੁਰੂ ਦੀ ਸਿੱਖਿਆ ਲੈਣ ਵਾਸਤੇ ਆਇਆ, ਉਹਦਾ ਨਾਮ ਸਿੱਖ ਹੈ। ਜਿਹੜੀ ਸਿੱਖੀ ਦਾ ਮਾਰਗ ਹੈ, ਇਹ ਉਦਾਹਰਣਾਂ ਦਾ ਜਾਂ ਪ੍ਰਮਾਣ ਦਾ ਨਹੀਂ ਪ੍ਰਤੀਕ। ਇਹਦੇ ਵਿੱਚ ਤਾਂ ਸਿਦਕ ਹੈ, ਸਿੱਖੀ ਦੇ ਮਾਰਗ ਵਿੱਚ ਤਾਂ ਸਿਦਕ। ਇਸ ਕਰਕੇ ਦੀ ਪਹਿਲੀ ਸ਼ਰਤ ਰੱਖੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਜਿਵੇਂ ਬੱਚਾ ਸਕੂਲ ਵਿੱਚ ਦਾਖਲ ਹੋਣ ਵਾਸਤੇ ਜਾਂਦਾ, ਉਹ ਸਕੂਲ ਦੇ ਸੂਲ ਦੱਸਦੇ ਨੇ ਵੀ ਆਹ ਵਰਦੀ ਪਾਉਣੀ ਹੈ, ਇੰਨੇ ਟਾਈਮ ਤੇ ਸਕੂਲ ਤੇ ਆਉਣਾ ਹੈ, ਉਹਨੂੰ ਸਾਰੇ ਸੂਲ ਦੱਸੇ ਜਾਂਦੇ। ਪਰ ਜਿਹੜਾ ਸਿੱਖੀ ਵਿੱਚ ਐਡਮਿਸ਼ਨ ਲੈਂਦਾ ਹੈ, ਗੁਰਸਿੱਖੀ ਧਾਰਨ ਕਰਦਾ, ਪਹਿਲਾ ਕਾਨੂੰਨ, ਪਹਿਲਾ ਸੂਲ, ਪਹਿਲਾ ਲਾ ਇਹ ਹੈ ਪਹਿਲਾ ਮਰਨ ਕਬੂਲ, ਸਿਦਕ ਦੀ ਸਿੱਖੀ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਨਕਾ ਤੋ ਆਓ ਹਮਾਰੇ ਪਾਸ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨ ਕੀਜੈ। ਇਹ ਪਹਿਲੇ ਕਾਨੂੰਨ ਨੇ ਸਿੱਖੀ ਵਿੱਚ ਦਾਖਲ ਹੋਣ ਵੇਲੇ। ਇਹ ਮਰ ਜੀਵੜਿਆਂ ਦਾ ਮਾਰਗ ਹੈ, ਇੱਥੇ ਗੱਲਾਂ ਬਾਤਾਂ ਵਾਲੇ ਨੂੰ, ਦਿਖਾਵੇ ਵਾਲੇ ਨੂੰ, ਚਲਾਕੀ ਵਾਲੇ ਨੂੰ ਕੋਈ ਥਾਂ ਨਹੀਂ ਹੈ। ਇਸ ਮਾਰਗ ਤੇ ਚੱਲਣ ਵਾਲੇ ਨੂੰ ਤਾਂ ਆਪਣਾ ਸਿਰ ਤਲੀ ਤੇ ਧਰ ਕੇ ਤੁਰਨਾ ਪੈਂਦਾ ਹੈ। ਸਵਾਲ ਸਾਹਿਬ ਸਿੰਘ ਜੀ, ਗੁਰਸਿੱਖੀ ਦੀ ਨੀਂਹ ਗੁਰੂ ਨਾਨਕ ਦੇਵ ਮਹਾਰਾਜ ਨੇ ਰੱਖੀ, ਆਵ ਚੱਲ ਨੀਮ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੈ ਸਵਾਈ। ਨੀਂਹ ਗੁਰੂ ਨਾਨਕ ਦੇਵ ਜੀ ਮਹਾਰਾਜ ਰੱਖੀ ਹੈ ਸਿੱਖੀ ਦੀ। ਫਿਰ ਸਮੇਂ ਸਮੇਂ ਅਨੁਸਾਰ ਗੁਰਸਿੱਖ ਸਿਦਕ ਦੀ ਸਿੱਖੀ ਕਮਾਉਂਦੇ ਆਏ ਨੇ, ਅੱਜ ਵੀ ਨੇ ਜਿਹੜੇ ਗੁਰੂ ਤੋਂ ਤਨ ਮਨ ਧਨ ਕੁਰਬਾਨ ਕਰਨ ਵਾਲੇ ਗੁਰਸਿੱਖ ਨੇ। ਅੱਜ ਵੀ ਸਿੱਖ ਹੈਗੇ ਨੇ ਜਿਹੜੇ ਆਪਣਾ ਸਭ ਕੁਛ ਨਿਸ਼ਾਵਰ ਕਰਨ ਨੂੰ ਤਿਆਰ ਨੇ ਗੁਰੂ ਤੋਂ। ਕਿਉਂਕਿ ਜਿੰਨਾ ਚਿਰ ਆਪਣਾ ਸਭ ਕੁਛ ਗੁਰੂ ਨੂੰ ਸੌਂਪਦਾ ਨਹੀਂ, ਉਨਾ ਚਿਰ ਗੁਰੂ ਵੀ ਨੂੰ ਆਪਣਾ ਸਭ ਕੁਛ ਨਹੀਂ ਸੌਂਪਦਾ। ਗੁਰੂ ਅਮਰਦਾਸ ਮਹਾਰਾਜ ਆਪਾਂ ਨੂੰ ਉਪਦੇਸ਼ ਕਰਦੇ ਹਨ ਕਿ ਜੇ ਤੂੰ ਗੁਰੂ ਵਿੱਚ ਭੇਦ ਹੋਣਾ ਹੈ, ਗੁਰੂ ਤੋਂ ਖੁਸ਼ੀ ਲੈਣੀ ਹੈ, ਤਾਂ ਫਿਰ ਆਪਣਾ ਸਭ ਕੁਛ ਤੈਨੂੰ ਗੁਰੂ ਨੂੰ ਸੌਂਪਣਾ ਪਵੇਗਾ। ਸਾਰੀ ਸੰਗਤ ਸ਼ਬਦ ਵਿੱਚ ਬੋਲਿਆ ਕਰੋ, ਜਿੰਨੀ ਵੀ ਸੰਗਤ ਆਈ ਹੋਈ ਹੈ ਘਰੋਂ, ਇਹਨਾਂ ਸਾਰਿਆਂ ਦਾ ਆਉਣ ਦਾ ਇਹੀ ਮਕਸਦ ਹੈ, ਆਇਓ ਪੜ੍ਹਨ ਸੁਣਨ ਕੋ ਬਾਣੀ। ਭਾਵੇਂ ਉਹ ਬਰਾਂਡਿਆਂ 'ਚ ਬੈਠੇ ਗੱਲਾਂ ਕਰਦੇ ਨੇ, ਘਾਹ 'ਤੇ ਬੈਠੇ ਧੁੱਪੇ ਚੁਗਲੀਆਂ ਕਰ ਰਹੇ ਨੇ, ਪੈਂਡਾ ਕਰਕੇ ਆਏ ਨੇ, ਫਿਰ ਖਰਚ ਕਰਕੇ ਆਏ ਨੇ, ਕੰਮ ਛੱਡ ਕੇ ਆਏ ਨੇ, ਪਰ ਜਿਹੜੇ ਕੰਮ ਆਇਓ ਜੇ ਉਹ ਕੀਤਾ ਹੀ ਨਾ, ਫਿਰ ਫਾਇਦੇ ਦੀ ਥਾਂ 'ਤੇ ਘਾਟੇ ਵਾਲਾ ਕੰਮ ਹੋ ਜਾਣ। ਗੁਰੂ ਅਮਰਦਾਸ ਮਹਾਰਾਜ ਆਪਾਂ ਨੂੰ ਐਸਾ ਉਪਦੇਸ਼ ਕਰਦੇ ਹਨ। ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ।
ਸਾਨੂੰ ਮਨਾ ਲਈਏ ਜੀ ਤਨ ਮਨ ਧਨ ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ ਗੁਰਾਂ ਨੂੰ ਮਨਾ ਲਈਏ ਮਨਾ ਲਿਏ ਗੁਰਾਂ ਨੂੰ ਮਨਾ ਲਿਏ ਜੀ ਤਨ ਮਨ ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ
ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਭਾਈਐ ਆਪਣਾ ਤਨ ਵੀ ਮਨ ਵੀ ਧਨ ਵੀ ਗੁਰੂ ਨੂੰ ਸੌਂਪ ਕੇ ਫਿਰ ਗੁਰੂ ਦਾ ਹੁਕਮ ਮੰਨੇ ਸਤਿਸੰਗ ਜੀ ਜੇ ਵਿਚਾਰ ਕਰਕੇ ਦੇਖੀਏ ਤਿੰਨੇ ਗੁਰੂ ਨੂੰ ਦੇਣ ਵਾਲੀਆਂ ਵਸਤੂਆਂ ਤਾਂ ਹੈ ਨਹੀਂ ਹੈ ਇਹ ਜਿਹੜਾ ਤਨ ਹੈ ਬਿਮਾਰੀਆਂ ਦਾ ਘਰ ਹੈ ਜਿਹੜਾ ਮਨ ਹੈ ਵਿਸ਼ੇ ਵਿਕਾਰਾਂ ਦਾ ਘਰ ਹੈ ਜਿਹੜਾ ਧਨ ਹੈ ਇਹ ਚਿੰਤਾ ਦਾ ਘਰ ਹੈ ਚਿੰਤਾ ਦੇ ਘਰ ਨੂੰ ਵਿਸ਼ੇ ਵਿਕਾਰਾਂ ਦੇ ਘਰ ਨੂੰ ਬਿਮਾਰੀਆਂ ਦੇ ਘਰ ਦਾ ਗੁਰੂ ਨੇ ਕੀ ਬਣਾਉਣਾ ਪਰ ਜਿੰਨਾ ਚਿਰ ਇਹ ਤਿੰਨੇ ਗੁਰੂ ਨੂੰ ਸੌਂਪਦਾ ਨਹੀਂ ਗੁਰੂ ਦਾ ਹੁਕਮ ਨਹੀਂ ਮੰਨ ਸਕਦਾ ਜੇ ਤਨ ਆਪਣਾ ਸਮਝੇਗਾ ਤਾਂ ਅੰਮ੍ਰਿਤ ਵੇਲੇ ਕਹੇਗਾ ਮੇਰਾ ਤਾਂ ਸਿਰ ਜਿਹਾ ਦੁਖ ਰਿਹਾ ਸਰੀਰ ਢਿੱਲਾ ਹੈ ਮੇਰਾ ਤਾਂ ਤਨ ਢਿੱਲਾ ਹੈ ਨਹੀਂ ਮੰਨ ਸਕਦਾ ਇੱਕ ਦਿਨ ਇੱਕ ਸਿੰਘ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੂੰ ਬੇਨਤੀ ਕਰਦਾ ਕਿ ਮਹਾਰਾਜ ਜਦੋਂ ਮੈਂ ਭਜਨ ਕਰਦਾ ਮੇਰਾ ਸਿਰ ਦੁਖਣ ਲੱਗ ਜਾਂਦਾ ਮਹਾਂਪੁਰਸ਼ ਕਹਿੰਦੇ ਭਜਨ ਕਾਹਦੇ ਵਾਸਤੇ ਕਰਦਾ ਹੈ ਕਹਿੰਦਾ ਜੀ ਉਹਨੂੰ ਮਿਲਣ ਵਾਸਤੇ ਕਹਿੰਦੇ ਫਿਰ ਸਰੀਰ ਝੂਠਾ ਹੈ ਪਰਮਾਤਮਾ ਸੱਚਾ ਹੈ ਸਿਰ ਦੁਖਦਾ ਦੁਖੀ ਜਾਏ ਭਾਵੇਂ ਨਾ ਰਹੇ ਤੂੰ ਭਜਨ ਕਰੀ ਜਾਇਆ ਕਰ ਹਟ ਗਿਆ ਦੁਖਣ ਤੋਂ ਉਹ ਤਾਂ ਮਨ ਦੀਆਂ ਢਿੱਗ ਚੱਲੀਆਂ ਸੀ ਨਾ ਜੇ ਆਪਣਾ ਤਨ ਸਮਝੇਗਾ ਨਹੀਂ ਗੁਰੂ ਦਾ ਹੁਕਮ ਮੰਨ ਸਕਦਾ ਹੈ ਥੱਕਿਆ ਹੋਇਆ ਅੱਜ ਨਹੀਂ ਉੱਠਦੇ ਅੱਜ ਨਹੀਂ ਸਿਮਰਨ ਕਰਦੇ ਅੱਜ ਨਹੀਂ ਗੁਰੂ ਘਰ ਜਾਂਦੇ ਢਿੱਲਾ ਹੈ ਸਰੀਰ ਇਹ ਤਾਂ ਪਰੇ ਹੋ ਕੇ ਸਰੀਰ ਤੋਂ ਹੁਕਮ ਮੰਨਿਆ ਜਾਂਦਾ ਹੈ ਜੇ ਸਰੀਰ ਆਪਣਾ ਸਮਝੇਗਾ ਕਦੇ ਨਹੀਂ ਗੁਰੂ ਦਾ ਹੁਕਮ ਮੰਨੇਗਾ ਇਹ ਤਾਂ ਚੰਮ ਨੂੰ ਪਾਲੇਗਾ ਫਿਰ ਵੀ ਇਹਨੂੰ ਦੁੱਖ ਨਾ ਲੱਗ ਜਾਏ, ਕਿਤੇ ਸਵੇਰੇ ਉੱਠ ਖੜਿਆ ਸੁੱਕੇ ਨਾ ਜਾਏ, ਕਿਤੇ ਲਿੱਸਾ ਹੋ ਜਾਏ ਸਰੀਰ। ਬਾਬਾ ਤਲੋਚਨ ਸਿੰਘ ਵੀ ਕਮਰੇ ਵਿੱਚ ਸੀ, ਅਸੀਂ ਵੀ ਸੀ, ਤੇ ਬਾਬਾ ਨਿੰਦਰ ਸਿੰਘ ਵੀ ਕਮਰੇ ਦੇ ਵਿੱਚ ਹੀ ਸੀ, ਮਹਾਂਪੁਰਸ਼ਾਂ ਦੇ ਕਮਰੇ ਚ। ਉਦੋਂ 2 ਸਾਲ ਢਿੱਲੇ ਰਹੇ, ਨੀਂਦ ਨਹੀਂ ਸੀ ਆਉਂਦੀ ਹੁੰਦੀ, ਸੌਂਦੇ ਨਹੀਂ ਸੀ ਮਹਾਂਪੁਰਸ਼, ਸੌਂਦੇ ਤਾਂ ਉਂਝ ਵੀ ਨਹੀਂ, ਚਲੋ ਆਤਮਾ ਕਰਕੇ ਜਾਗਦੇ ਰਹਿੰਦੇ ਨੇ। ਇੱਕ ਦਿਨ ਮਹਾਂਪੁਰਸ਼ ਆਰਾਮ ਕਰੇ ਸੀ, ਅਸੀਂ ਤਿੰਨੇ ਹੀ ਪਏ ਸੀ, ਪੁੱਛ ਲਿਓ ਭਾਵੇਂ ਨਿੰਦਰ ਸਿੰਘ ਨੂੰ ਵੀ। ਮਹਾਂਪੁਰਸ਼ ਆਰਾਮ ਕਰ ਰਹੇ ਸੀ ਜੀ, ਅਸੀਂ 2 ਵਜੇ ਉਠਾਇਆ ਨਹੀਂ ਹੈ, 3 ਵਜ ਗਏ। ਦਰਬਾਰ ਸਾਹਿਬ ਦੇ ਵਿੱਚ ਹੁਕਮਨਾਮਾ ਲਿਆ, ਜਦੋਂ ਬਾਬਾ ਗ੍ਰੰਥੀ ਜੀ ਨੇ ਆਖਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਉੱਬੜਵਾਏ ਉੱਠੇ ਮਹਾਂਪੁਰਸ਼। ਉਹ ਜਿਹੜਾ ਉੱਤੇ ਕੰਬਲ ਲਿਆ ਸੀ, ਪਰੇ ਸਿੱਟ ਦਿੱਤਾ ਸਾਨੂੰ, ਕਹਿੰਦੇ ਉਹ ਭਲੇ ਉਹ ਲੋਕੋ ਇੱਥੇ ਪਏ ਹੋ ਕੋਲ, ਚਲੋ ਬਾਹਰ, ਕਾਹਦੇ ਵਾਸਤੇ ਪਏ ਵਿੱਚ? ਅਸੀਂ ਕਹਿਣ ਲੱਗੇ ਜੀ ਆਪ ਜੀ ਆਰਾਮ ਨਹੀਂ ਸੀ ਕਰਦੇ, ਤਾਂ ਨਹੀਂ ਸੀ ਠਹਿਰ, ਚਲੋ ਆਰਾਮ ਕਰ ਲਉਂਗੇ। ਕਹਿੰਦੇ ਸਰੀਰ ਕੰਡੇ ਤੇ ਤੁਲਣਾ ਹੈ, ਕੰਡੇ ਤੇ ਤੁਲਣਾ ਸਰੀਰ, ਇਹ ਤੋਂ ਤਾਂ ਲਾਹਾ ਲੈਣਾ ਹੈ, ਇੰਨਾ ਹੀ ਫਰਕ ਹੈ ਆਪਣਾ ਤੇ ਮਹਾਂਪੁਰਸ਼ਾਂ ਦਾ। ਆਪਾਂ ਚੰਮ ਨਾਲ ਪਿਆਰ ਕਰਦੇ ਹਾਂ, ਉਹ ਚੰਮ ਤੋਂ ਲਾਹਾ ਲੈਂਦੇ ਨੇ, ਉਹ ਇਹ ਤੋਂ ਜਿੰਨਾ ਲਾਹਾ ਲਿਆ ਜਾ ਉਨਾ ਹੀ ਥੋੜਾ। ਉਹ ਸਤਪੁਰਸ਼ਾਂ ਨੇ ਆਖਿਆ ਨਾ ਉੱਠ ਭਜਨ ਦਾਸ, ਭਜਨ ਕਰ, ਆਲਸ ਨੀਂਦ ਵਿਸਾਰ, ਰੱਥ ਬਗਾਨਾ ਕਾਰਜ ਆਪਣਾ, ਸੀਗਰ ਲਿਹੋ ਸਵਾਰ। ਇਹ ਤਾਂ ਬਗਾਨਾ ਰੱਥ ਹੈ, ਇੱਕ ਦਿਨ ਕੁੱਟ ਕੇ ਖੋਹ ਲੈਣਾ ਆਪਣੇ ਤੋਂ ਉਹਨਾਂ ਨੂੰ, ਜਿੰਨਾ ਲਾਹਾ ਲਿਆ ਜਾ ਉਨਾ ਹੀ ਥੋੜਾ। ਉਹ ਸਾਨੂੰ ਬਾਹਰ ਕੱਢ ਦਿੱਤਾ ਤਿੰਨਾਂ ਨੂੰ, ਕਹਿੰਦੇ ਚਲੋ ਬਾਹਰ, ਤੁਸੀਂ ਕੋਲ ਪਏ ਹੋ, ਉਠਾਇਆ ਨਹੀਂ ਹੈ। ਉਹਨਾਂ ਨੇ ਤਨ ਗੁਰੂ ਦਾ ਸਮਝਿਆ, ਆਪਾਂ ਤਨ ਆਪਣਾ ਸਮਝਿਆ ਹੋਇਆ, ਢਿੱਲਾ ਜਿਹਾ ਸੀ ਅੱਜ, ਇਹਦਾ ਮਤਲਬ ਹੈ ਨਹੀਂ ਸੀ ਹਰਾਮੀ ਹੈ ਮਨ, ਢਿੱਲਾ ਹੋਵੇ ਭਾਵੇਂ ਕੁਛ ਮਰਜ਼ੀ ਹੋਵੇ, ਜਦੋਂ ਗੁਰੂ ਦਾ ਸਿੱਖ ਹੋ ਗਿਆ ਉਹਨੇ ਹੁਕਮ ਮੰਨਣਾ, ਉਹਨੇ ਢਿੱਲੇ ਮੱਠੇ ਤੋਂ ਕੀ ਲੈਣਾ। ਤਨ ਮਨ, ਜੇ ਮਨ ਆਪਣਾ ਸਮਝੇਗਾ ਫਿਰ ਇਹ ਸਵੇਰੇ ਮਨ ਕਹੇਗਾ ਮੇਰਾ ਮਨ ਨਹੀਂ ਮੰਨਿਆ ਜੂਠਣ ਨੂੰ, ਮੇਰਾ ਮਨ ਨਹੀਂ ਕਰਦਾ ਅੱਜ ਬਾਣੀ ਪੜ੍ਹਨ ਨੂੰ, ਅੱਜ ਮੇਰਾ ਮਨ ਗੁਰੂ ਘਰ ਨੂੰ ਜਾਣ ਨੂੰ ਕਰਿਆ ਹੀ ਨਹੀਂ ਹੈ, ਮੇਰਾ ਮਨ ਸੇਵਾ ਕਰਨ ਨੂੰ ਨਹੀਂ ਕਰਦਾ ਹੈ। ਜਿਹੜਾ ਮਨ ਦੇ ਆਖੇ ਲੱਗੇ ਉਹਨੂੰ ਮਨਮੁੱਖ ਕਹਿੰਦੇ ਨੇ, ਮਨਮੁੱਖ। ਜਿਹੜਾ ਗੁਰੂ ਦੇ ਆਖੇ ਲੱਗੇ ਉਹਨੂੰ ਗੁਰਮੁੱਖ ਕਹਿੰਦੇ ਨੇ। ਖਾਲਸਾ ਤਾਂ ਜੰਗ ਕਰਦਾ ਮਨ ਨਾਲ ਰੋਜ਼ ਜੰਗ, ਖਾਲਸਾ ਸੋ ਜੋ ਕਰੇ ਨਿੱਤ ਜੰਗ। ਕਿਹਦੇ ਨਾਲ ਜੰਗ? ਮਨ ਨਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਜਦੋਂ ਮਨ ਨਾਲ ਝਗੜਾ ਕਰਦਾ ਕਰਦਾ ਮਨ ਉੱਤੇ ਫਤਿਹ ਪਾ ਲੈਂਦਾ ਤਾਂ ਭਰਤਰੀ ਜੀ ਕਹਿੰਦੇ ਫਿਰ ਉਹਨੇ ਸਮਝੋ ਸਾਰੀ ਦੁਨੀਆਂ ਉੱਤੇ ਫਤਿਹ ਪਾ ਲਈ। ਪਰ ਔਖੀ ਗੱਲ ਹੈ ਮਨ ਉੱਤੇ ਫਤਿਹ ਪਾਉਣੀ। ਜਿਨ੍ਹਾਂ ਨੇ ਫਤਿਹ ਪਾਈ ਫਿਰ ਉਹਨਾਂ ਨੇ ਸੰਸਾਰ ਤੇ ਫਤਿਹ ਪਾ ਲਈ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਉਹਨਾਂ ਨੇ ਸਾਰਾ ਜੱਗ ਜਿੱਤਿਆ। ਮਨ ਮੇਰੀ ਨੂੰ ਜਿਨਾ ਨੇ ਜਿੱਤਿਆ, ਜਿਨਾ ਨੇ ਮੈਨੂੰ ਜਿੱਤਿਆ, ਉਹਨਾਂ ਨੇ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨਾ ਨੇ ਉਹਨਾਂ ਨੇ ਸਾਰਾ ਜੱਗ ਜਿੱਤਿਆ।
ਜਗ ਜੀਤ ਭਰਤਰੀ ਜੀ ਕਹਿੰਦੇ, ਜਿਨ੍ਹਾਂ ਨੇ ਮਨ ਤੇ ਫਤਿਹ ਪਾਈ ਉਹਨਾਂ ਨੇ ਸਾਰਾ ਸੰਸਾਰ ਸਰ ਕਰ ਲਿਆ। ਮਨ ਰਿਪ ਜੀਤੇ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਜਿਨ੍ਹਾਂ ਦਾ ਮਨ ਰੂਪੀ ਦੁਸ਼ਮਣ ਜਿਉਂਦਾ ਉਹਨਾਂ ਦੇ ਸਾਰੇ ਦੁਸ਼ਮਣ ਜਿਉਂਦੇ ਨੇ। ਜਿਨ੍ਹਾਂ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਉਹਨਾਂ ਨੇ ਸਾਰੇ ਸੰਸਾਰ ਤੇ ਫਤਿਹ ਪਾ ਲਈ। ਖਾਲਸਾ ਜੰਗ ਕਰਦਾ ਮਨ ਦੇ ਨਾਲ, ਮਨ ਆਪਣੀ ਮਰਜ਼ੀ ਨਾਲ ਫੁਰਨਾ ਕਰਦਾ, ਗੁਰਮੁਖ ਫਿਰ ਗੁਰੂ ਦੇ ਹੁਕਮ ਨਾਲ ਹੋੜਦਾ। ਹੋੜਾ ਮੋੜਨ ਨੂੰ ਵੀ ਕਹਿੰਦੇ ਨੇ ਹੋੜਾ, ਤੇ ਥੱਲੇ ਥੰਮੀ ਦੇਣ ਨੂੰ ਵੀ ਹੋੜਾ ਕਹਿੰਦੇ ਨੇ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਮੋੜਨਾ ਇਹਨੂੰ ਮਨ ਦੇ ਗੁਰੂ ਦੇ ਸ਼ਬਦ ਨਾਲ। ਮਨਾ ਆ ਜਿਹੜੇ ਤੂੰ ਫੁਰਨੇ ਕਰਦੇ ਤਾਂ ਦੁਖਦਾਈ ਨੇ, ਤੈਨੂੰ ਨਰਕਾਂ ਚ ਲੈ ਜਾਣਗੇ। ਜਿਹੜਾ ਪਰਮਾਤਮਾ ਦਾ ਨਾਮ ਸਿਮਰਨ ਛੱਡ ਕੇ ਤੂੰ ਦੁਨੀਆਂ ਵੱਲ ਜਾਣਾ ਹੈ, ਉਹ ਤਾਂ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ ਪਰਮਾਤਮਾ ਦਾ ਨਾਮ। ਸਾਧ ਜੀ ਇਸ ਤਰ੍ਹਾਂ ਜੰਗ ਕਰਦਿਆਂ ਕਰਦਿਆਂ ਫਿਰ ਮਹਾਰਾਜ ਕਹਿੰਦੇ ਨੇ, ਰਹਿਤ ਰਹਿਤ ਰਹਿ ਜਾਏ ਵਿਕਾਰਾ, ਗੁਰਪੂਰੇ ਕੇ ਸ਼ਬਦ ਅਪਾਰਾ। ਫਿਰ ਆਪਣੇ ਮਨ ਘਰ ਚ ਆ ਜਾਂਦਾ, ਘਰ ਚ। ਇਹ ਜਦ ਆਪਣਾ ਮਨ ਸਮਝੇਗਾ ਫਿਰ ਨਹੀਂ ਇਹ ਬਾਣੀ ਪੜੇਗਾ, ਨਾ ਅੰਮ੍ਰਿਤ ਵੇਲੇ ਉੱਠੇਗਾ, ਨਾ ਸੇਵਾ ਕਰੇਗਾ। ਉਹ ਕਰੇਗਾ ਜਿਹੜਾ ਸਮਝੇਗਾ ਮੈਨੂੰ ਗੁਰੂ ਦਾ ਹੁਕਮ ਹੈ। ਤੀਜਾ ਧਨ, ਜੇ ਆਪਣਾ ਧਨ ਸਮਝੇਗਾ ਇਹ ਕਹੇਗਾ ਮੈਨੂੰ ਕੀ ਲੋੜ ਪਈ ਹੈ ਭਜਨ ਕਰਨ ਦੀ, ਭਜਨ ਤਾਂ ਉਹ ਕਰੇ ਜਿਹਦੇ ਕੋਲ ਕੁਛ ਹੈ ਨਹੀਂ, ਮੇਰੇ ਕੋਲ ਤਾਂ ਘਾਟਾ ਹੀ ਨਹੀਂ ਹੈ ਕੋਈ, ਮੈਂ ਐਵੇਂ ਅੱਧੀ ਰਾਤੀ ਉੱਠ ਖੜਾ ਬੈਠਾ ਰਹਾਂ ਠੰਡੇ ਪਾਣੀ ਨਾਲ ਨਹਾ ਕੇ, ਜਾ ਕੇ ਮੈਂ ਜੋੜੇ ਝਾੜਾਂ ਸੰਗਤ ਦੇ ਝਾੜੂ ਮਾਰਾਂ, ਮੈਨੂੰ ਕਿਆ ਲੋੜ ਪਈ ਹੈ। ਉਹਨਾਂ ਦਾ ਮਤਲਬ ਹੈ ਵੀ ਜਿਹੜੇ ਗਰੀਬ ਹੁੰਦੇ ਨੇ ਉਹੀ ਗੁਰੂ ਘਰ ਸੰਗਤ ਜਾਂਦੇ ਨੇ, ਉਹਨੂੰ ਇਹ ਨਹੀਂ ਪਤਾ ਵੀ ਜੋੜੇ ਝਾੜਨ ਵਾਲਿਆਂ ਨੂੰ ਸੱਚੀ ਪਾਤਸ਼ਾਹੀ ਗੁਰੂ ਬਖਸ਼ ਦਿੰਦਾ। ਇਹ ਸਭ ਕੁਛ ਗੁਰੂ ਨੂੰ ਸਮਰਪਣ ਕਰਕੇ ਸੌਂਪ ਕੇ ਫੇਰ ਗੁਰੂ ਦਾ ਹੁਕਮ ਮੰਨ ਹੋਏਗਾ। ਜੇ ਕੋਈ ਵੀ ਚੀਜ਼ ਆਪਣੀ ਸਮਝਦਾ ਤਾਂ ਨਹੀਂ ਗੁਰੂ ਦੇ ਹੁਕਮ ਨੂੰ ਮੰਨੇਗਾ, ਇਹਦੀ ਮਨ ਦੀ ਮੱਤ ਚੱਲੇਗੀ ਉੱਥੇ। ਜੈਸੇ ਅਸ਼ਟਾਬੱਕਰ ਨੇ ਰਾਜੇ ਜਨਕ ਨੂੰ ਆਖਿਆ ਸੀ ਤੈਨੂੰ ਗਿਆਨ ਕਰਾ ਦਾਂਗੇ, ਗੁਰੂ ਧਾਰਨ ਕਰਨ ਵੇਲੇ ਭੇਟਾ ਦੇਣੀ ਪੈਂਦੀ ਹੈ ਦੱਛਣਾ, ਕੀ ਦੇਵੇਗਾ ਦੱਛਣਾ ਸਾਨੂੰ? ਰਾਜਾ ਜਨਕ ਕਹਿੰਦਾ ਮੰਗ ਲਓ, ਕੀ ਮੰਗਣਾ ਹੈ? ਅਸ਼ਟਾਬੱਕਰ ਕਹਿੰਦੇ ਤਨ ਮਨ ਧਨ, ਇਹਨਾਂ ਤਿੰਨ ਗੱਲਾਂ ਵਿੱਚੋਂ ਕੋਈ ਚੀਜ਼ ਦੇ ਦੇ ਤੈਨੂੰ ਗਿਆਨ ਕਰਾ ਦਾਂ। ਸਾਸਨ ਜੀ ਸਲਾਹ ਕੀਤੀ, ਰਾਣੀਆਂ ਕਹਿੰਦੀਆਂ ਜੇ ਧਨ ਦੇ ਤਾਂ ਗਰੀਬ ਹੋ ਜਾਂਗੇ, ਜੇ ਤਨ ਦੇ ਤਾਂ ਤੁਸੀਂ ਨਹੀਂ ਰਹਿਣਾ, ਮਨ ਦੇ ਦਿਓ। ਜਦ ਮਨ ਗੁਰੂ ਨੂੰ ਦਿੱਤਾ ਸਾਸਨ ਜੀ, ਰਾਜੇ ਜਨਕ ਦੀ ਜੜ ਸਮਾਧੀ ਲੱਗ ਗਈ। ਸਮਾਧੀ ਜਦ ਆਪਣੱਤ ਛੱਡੀ, ਮੋਹ ਛੱਡਿਆ, ਜਦੋਂ ਮੇਰ ਛੱਡੀ, ਮਨ ਦੀ ਮੱਤ ਛੱਡੀ, ਜਦੋਂ ਫਿਰ ਗੁਰਸਿੱਖ ਆਪਣਾ ਸਭ ਕੁਛ ਗੁਰੂ ਨੂੰ ਸਮਰਪਣ ਕਰਕੇ ਫਿਰ ਗੁਰੂ ਦਾ ਹੁਕਮ ਮੰਨਦੇ ਨੇ। ਆਪਣੇ ਖਿਆਲ ਨੂੰ ਗੋਇੰਦਵਾਲ ਸਾਹਿਬ ਲੈ ਕੇ ਚੱਲੋ, ਸਿੱਖੀ ਦਾ ਧੁਰਾ, ਗੋਬਿੰਦਵਾਲ ਗੋਬਿੰਦਪੁਰੀ ਸਮ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਦਾ ਭਲਾ ਕਰਦੇ ਨੇ। ਲਾਹੌਰ ਸ਼ਹਿਰ ਦੇ ਵਿੱਚ ਬਿਮਾਰੀ ਫੈਲੀ ਹੋਈ ਹੈ, ਲੋਕੀ ਹੈਜੇ ਨਾਲ ਸਰੀਰ ਦੇ ਉੱਤੇ ਉਹਨਾਂ ਦੇ ਜਿਵੇਂ ਕੋਹੜ ਦੀ ਬਿਮਾਰੀ ਹੁੰਦੀ ਹੈ, ਇਹੋ ਜਿਹਾ ਰੋਗ ਫੈਲਿਆ ਹੋਇਆ ਲਾਹੌਰ ਦੇ ਵਿੱਚ। ਗੁਰੂ ਅਮਰਦਾਸ ਮਹਾਰਾਜ ਸੰਗਤਾਂ ਸਮੇਤ ਲਾਹੌਰ ਪਹੁੰਚੇ, ਘਰ ਘਰ ਜਾ ਕੇ ਮਰੀਜ਼ਾਂ ਨੂੰ ਦਵਾਈਆਂ ਦਿੰਦੇ ਨੇ, ਪੱਟੀਆਂ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ। ਜਿੱਥੇ ਗੁਰੂ ਦਾ ਲੰਗਰ ਚੱਲਦਾ, ਗੁਰੂ ਦੇ ਸ਼ਬਦ ਦਾ ਲੰਗਰ ਚੱਲਦਾ, ਉੱਥੇ ਹੋਰ ਵੀ ਪਰਉਪਕਾਰ ਹੁੰਦੇ ਨੇ ਗੁਰੂ ਘਰਾਂ ਚ। ਇਸ ਗੱਲ ਦਾ ਲਾਹੌਰ ਦੀ ਸੰਗਤ ਉੱਤੇ ਬੜਾ ਅਸਰ ਪਿਆ ਕਿ ਦੇਖੋ ਗੁਰੂ ਘਰ ਵਿੱਚ ਕਿੰਨੀ ਦਇਆ ਹੈ, ਆਪਣੇ ਨਹੀਂ ਆਪਣਿਆਂ ਨੂੰ ਸਾਂਭਦੇ, ਗੁਰੂ ਅਮਰਦਾਸ ਮਹਾਰਾਜ ਸੰਗਤਾਂ ਸਮੇਤ ਮਰੀਜ਼ਾਂ ਦੀ ਦੇਖਭਾਲ ਕਰਦੇ ਨੇ, ਆਪ ਪੱਟੀਆਂ ਕਰਦੇ ਨੇ ਉਹਨਾਂ ਦੇ ਜ਼ਖਮ ਸਾਫ਼ ਕਰ ਕਰਕੇ। ਖੈਰ ਜਿੱਥੇ ਗੁਰੂ ਮਹਾਰਾਜ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਨਿਹਾਲ ਕਰਦੇ ਨੇ, ਉੱਥੇ ਆਪਣੇ ਹੱਥੀਂ ਵੀ ਮਰੀਜ਼ਾਂ ਦੀ ਸੇਵਾ ਕਰਦੇ ਨੇ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਆ ਗਏ ਮੁੜ ਕੇ, ਲਾਹੌਰ ਦੀ ਸੰਗਤ ਇਕੱਠੀ ਹੋ ਕੇ ਦਰਸ਼ਨ ਕਰਨ ਵਾਸਤੇ ਆਈ ਗੋਇੰਦਵਾਲ ਸਾਹਿਬ, ਜਿਨ੍ਹਾਂ ਵਿੱਚ ਬੱਚੇ ਵੀ ਨੇ, ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਮਾਈਆਂ ਵੀ ਨੇ, ਭਾਈ ਵੀ ਨੇ, ਇਹਨਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਆਪੋ ਆਪਣੀ ਭੇਟਾ ਅਰਪਣ ਕੀਤੀ, ਨਮਸਕਾਰ ਕੀਤੀ। ਬਹੁਤ ਸਾਰੇ ਸਿੱਖਾਂ ਨੇ ਗੁਰਸਿੱਖੀ ਧਾਰਨ ਕੀਤੀ, ਚਰਨਾਂ ਦਾ ਅੰਮ੍ਰਿਤ ਲਿਆ, ਨਾਮ ਦੀ ਦਾਤ ਲਈ, ਜਿਹੜੇ ਪੁਰਾਣੇ ਗੁਰਸਿੱਖ ਸੀ ਉਹਨਾਂ ਨੇ ਅੱਗੇ ਫਿਰ ਸਿਮਰਨ ਭਜਨ ਕਰਨ ਦੀਆਂ ਪਰਮਾਰਥ ਦੀਆਂ ਉਕਤੀਆਂ ਜੁਗਤੀਆਂ ਤਰੀਕੇ ਢੰਗ ਪੁੱਛੇ। ਇਹਨਾਂ ਦੇ ਵਿੱਚ ਇੱਕ ਨੌਜਵਾਨ ਹੈ ਚੜ੍ਹਦੀ ਜਵਾਨੀ ਉਹਦੀ, ਉਹਨੇ ਗੁਰੂ ਅਮਰਦਾਸ ਮਹਾਰਾਜ ਨੂੰ ਮਰੀਜ਼ਾਂ ਨੂੰ ਪੱਟੀਆਂ ਕਰਦਿਆਂ ਸੇਵਾ ਕਰਦਿਆਂ ਦੇਖਿਆ ਸੀ, ਮਨ ਉਹਦਾ ਮੰਨ ਗਿਆ ਸੀ। ਇਹ ਮਨ ਪਾਪੀ ਮੰਨਦਾ ਹੀ ਨਹੀਂ ਨਾ, ਜਦੋਂ ਕਿਤੇ ਮਨ ਮੰਨ ਜਾਏ, ਮਨ ਮੰਨਿਆ ਤਾਂ ਉਹ ਹਰ ਜਾਣਿਆ। ਜਦੋਂ ਮਨ ਮੰਨ ਜਾਏ ਗੁਰੂ ਤੇ ਸ਼ਰਧਾ ਆ ਜਾਵੇ ਮਨ ਨੂੰ, ਪ੍ਰਤੀਤ ਆ ਜਾਵੇ ਜਿਸਕੇ ਮਨ ਗੁਰ ਕੀ ਪ੍ਰਤੀਤ, ਮਨ ਦੀ ਪ੍ਰਤੀਤ, ਗੁਰੂ ਤੇ ਸ਼ਰਧਾ ਆ ਜਾਵੇ, ਫਿਰ ਸਾਧ ਸਿੰਘ ਜੀ ਦਾ ਕਾਰਜ ਰਾਸ ਉਹਨੂੰ ਦੇਰ ਨਹੀਂ ਲੱਗਦੀ।
ਮਨ ਮਨ ਜੇ ਗੁਰਾਂ ਦੀ ਹੋਵੇ ਕਿਰਪਾ, ਆਤਮਾ ਨੂੰ ਆਵੇ ਸ਼ਾਂਤੀ। ਮਨ ਜੇ ਗੁਰਾਂ ਦੀ ਹੋਵੇ ਕਿਰਪਾ, ਆਤਮਾ ਨੂੰ ਆਵੇ ਸ਼ਾਂਤੀ। ਮਨ ਜੇ ਗੁਰਾਂ ਦੀ ਆਤਮਾ ਨੂੰ ਆਵੇ ਸ਼ਾਂਤੀ।
ਬੋਲਿਆ ਕਰ ਭਾਈ, ਜਦ ਮਨ ਮੰਨ ਜਾਂਦਾ ਸਾਧ ਸਿੰਘ ਜੀ, ਫਿਰ ਇਹਦਾ ਬੜੀ ਛੇਤੀ ਕਾਰਜ ਰਾਸ ਹੋ ਜਾਂਦਾ। ਇਹਦੇ ਮਨ ਚ ਸ਼ਰਧਾ ਹੋ ਆਈ, ਬਾਕੀ ਸੰਗਤ ਚਲੀ ਗਈ, ਕੁਛ ਦਿਨ ਦਰਸ਼ਨ ਕਰਕੇ ਮਰ ਦੇ ਚਰਨਾਂ ਚ ਹੀ ਰਹਿ ਗਿਆ। ਸਾਰਾ ਦਿਨ ਸੇਵਾ ਕਰਦਾ, ਸਵੇਰੇ ਸ਼ਾਮ ਮਰ ਦੇ ਦਰਸ਼ਨ ਕਰਦਾ, ਪਰ ਦੇਖਦਾ ਰਹਿੰਦਾ ਕਿ ਗੁਰਸਿੱਖ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਗੁਰੂ ਤੋਂ ਕੁਛ ਮੰਗਦੇ ਨੇ ਰੋਜ਼। ਕੀ ਮੰਗਣਾ ਚਾਹੀਦਾ ਗੁਰੂ ਤੋਂ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਕੀ ਮੰਗਣਾ ਚਾਹੀਦਾ। ਜੋ ਕੁਛ ਆਪਾਂ ਮੰਗਦੇ ਹਾਂ ਮਹਾਰਾਜ, ਕਹਿੰਦੇ ਉਹਦਾ ਰਿਜ਼ਲਟ ਤਾਂ ਤੈਨੂੰ ਦੁੱਖ ਮਿਲੇਗਾ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਤੂੰ ਮੰਗੀ ਤਾਂ ਜਾਣਾ, ਗੁਰੂ ਤੈਨੂੰ ਦੇਈ ਜਾਏਗਾ, ਨਾਲੇ ਛੱਡ ਕੇ ਜਾਣਾ ਪਏਗਾ, ਨਾਲੇ ਦੁੱਖ ਰੂਪ ਹੈ। ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਜੇ ਮੰਗਣਾ ਤਾਂ ਗੁਰੂ ਤੋਂ ਨਾਮ ਮੰਗੋ, ਜਿਹਦੇ ਮੰਗਿਆ ਤੇ ਸਾਰਾ ਕੁਛ ਹੀ ਮਿਲ ਜਾਣਾ ਹੈ, ਕੁਛ ਮੰਗਣਾ ਨਹੀਂ ਪੈਣਾ ਹੈ। ਪਰ ਇਹ ਵੀ ਜੇ ਸਮਝ ਆਵੇ ਤਾਂ ਮੰਗਦਾ, ਨੇ ਤਾਂ ਹੋਰ ਹੀ ਝੂਠੀਆਂ ਮੰਗਾਂ ਮੰਗੀ ਜਾਂਦਾ। ਇੱਕ ਮਾਈ ਛੇਵੇਂ ਪਾਤਸ਼ਾਹ ਕੋਲ ਬੇਨਤੀ ਕਰਿਆ ਕਰੇ, ਮਹਾਰਾਜ ਮੇਰੇ ਘਰ ਦੁੱਧ ਨਹੀਂ, ਮੇਰੇ ਘਰ ਪੁੱਤ ਨਹੀਂ, ਮੇਰੇ ਘਰ ਧਨ ਨਹੀਂ। ਰੋਜ਼ ਹੀ ਬੇਨਤੀਆਂ ਕਰਿਆ ਕਰੇ। ਛੇਵੇਂ ਪਾਤਸ਼ਾਹ ਕਹਿੰਦੇ ਮਾਈ, ਤੇਰੀਆਂ ਤਾਂ ਮੰਗਾਂ ਹੀ ਬਹੁਤ ਨੇ, ਰੋਜ਼ ਨਵੀਂ ਤੋਂ ਨਵੀਂ ਮੰਗ ਹੁੰਦੀ ਹੈ ਤੇਰੀ, ਤੂੰ ਇੱਕ ਮੰਗ ਮੰਗ ਲੈ, ਜਿਹੜੀ ਮੰਗਣੀ ਆ ਉਹ ਤੈਨੂੰ ਦੇ ਦਾਂਗੇ ਗੁਰੂ ਘਰ ਚੋਂ। ਪਰ ਮੰਗੀ ਕੋਈ ਮਾਈ ਸਿਆਣੀ ਬੜੀ ਸੀ ਸਾਧ ਸੰਗਤ ਮਾਈਆਂ ਸਿਆਣੀਆਂ ਬਹੁਤ ਹੁੰਦੀਆਂ ਨੇ ਪਰ ਜੇ ਗੁਰੂ ਘਰ ਨਾਲ ਆਪ ਜੁੜਨ ਤੇ ਹੋਰਾਂ ਨੂੰ ਜੋੜਨ ਜਿਹੜੀਆਂ ਆਪ ਧਾਗੇ ਤਵੀਤਾਂ ਕੰਨੇ ਫਿਰਦੇ ਨੇ ਤੇ ਹੋਰਾਂ ਨੂੰ ਲਿਜਾਂਦੇ ਨੇ ਆਪ ਤਾਂ ਭੂਤ ਬਣਨਗੀਆਂ ਨਾ ਲਿਜਾਣ ਵਾਲੀਆਂ ਨੂੰ ਭੂਤ ਬਣਾਉਣਗੀਆਂ ਕਿਉਂਕਿ ਜੈਸਾ ਸੇਵੈ ਤੈਸੋ ਹੋਵੇ ਜਿੱਥੇ ਜਾਏਗਾ ਵੈਸੇ ਫਲ ਮਿਲੇਗਾ ਭੂਤਾਂ ਵਾਲਿਆਂ ਕੋਲ ਤਾਂ ਭੂਤ ਹੀ ਮਿਲਦੇ ਹੁੰਦੇ ਨੇ ਮੁਕਤੀ ਤਾਂ ਗੁਰੂ ਨਾਨਕ ਦੇ ਘਰੋਂ ਹੀ ਮਿਲੇਗੀ ਜਦ ਉੱਥੇ ਜਾਓਗੇ ਉਹ ਕਹਿਣਗੇ ਬਹੁਤ ਤਗੜੀ ਕਸਰ ਹੈ ਇਹਨੂੰ ਤਾਂ ਬਹੁਤ ਤਗੜੀ ਮਾੜੀ ਮੋਟੀ ਨਹੀਂ ਹੈਗੀ ਵੀ ਸਾਡੇ ਤੋਂ ਬਿਨਾਂ ਲੋਟ ਵੀ ਨਹੀਂ ਸੀ ਆਉਣੀ ਮਾੜੀ ਮੋਟੀ ਨਹੀਂ ਕਹਿੰਦੇ ਵੀ ਮਾੜੀ ਮੋਟੀ ਕਸਰ ਹੈ ਬਹੁਤ ਤਗੜੀ ਕਸਰ ਭਾਈ ਮਹਿੰਗਿਆ ਸਿੱਖੀ ਬੜੀ ਮਹਿੰਗੀ ਹੈ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋ ਜਾਏਗੀ ਤਾਂ ਮਹਿੰਗੀ ਸਿੱਖੀ ਵੀ ਕਮਾਈ ਜਾਏਗੀ ਚਰਨਾਂ ਦਾ ਅੰਮ੍ਰਿਤ ਬਖਸ਼ਿਆ ਤੇ ਨਾਮ ਦੀ ਦਾਤ ਦਿੱਤੀ ਬੇਨਤੀ ਕੀਤੀ ਮਹਾਰਾਜ ਸੇਵਾ ਕਹਿੰਦੇ ਲੰਗਰ ਦੇ ਵਿੱਚ ਸੇਵਾ ਕਰਨੀ ਹੈ ਜਿਹੜਾ ਲੰਗਰ ਬਚ ਜਾਏ ਰਾਤ ਨੂੰ ਉਹ ਦਾਲ ਪ੍ਰਸ਼ਾਦੇ ਸਬਜ਼ੀ ਜਾ ਕੇ ਬਿਆਸਾ ਦਰਿਆ ਦੇ ਵਿੱਚ ਜਲ ਪ੍ਰਵਾਹ ਕਰਨ ਦੀ ਤੇਰੀ ਡਿਊਟੀ ਹੈ ਭਾਈ ਮਹਿੰਗਿਆ ਸਾਧ ਜੀ ਗੁਰੂ ਅਮਰਦਾਸ ਮਾਰ ਦਾ ਹੁਕਮ ਸੀ ਜਿੰਨੀ ਰਸਤ ਆ ਜਾਵੇ ਸਾਰੀ ਪਕਾ ਕੇ ਵਰਤਾ ਦੇਣੀ ਹੈ ਕੋਈ ਚੀਜ਼ ਲੰਗਰ ਵਿੱਚ ਜਮ੍ਹਾਂ ਨਹੀਂ ਰੱਖਣੀ ਹੈ ਧੋ ਕੇ ਮਾਂਜ ਕੇ ਭਾਂਡੇ ਮੂਧੇ ਮਾਰ ਦੇਣੇ ਸਾਰੇ ਸਵੇਰੇ ਫਿਰ ਰਸਤ ਆਏਗੀ ਫਿਰ ਲੰਗਰ ਪੱਕੇਗਾ ਆਪਾਂ ਤਾਂ ਪੜ੍ਹਨੇ ਆ ਨਾ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਰ ਹਰ ਜੀਉ ਭਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਰ ਜਕਾਗੈ ਕਰ ਧਰਿਆ ਆਪਾਂ ਤਾਂ ਪੜ੍ਹਨੇ ਆ ਗੁਰੂ ਅਮਰ ਨੇ ਆਪ ਪ੍ਰੈਕਟੀਕਲ ਕੀਤਾ ਵੀ ਪਰਮੇਸ਼ੁਰ ਭੇਜੇਗਾ ਫਿਰ ਪਕਾਵਾਂਗਾ ਆਪਾਂ ਪੜ੍ਹੀ ਵੀ ਜਾਂਦੇ ਹਾਂ ਨਾਨਕ ਚਿੰਤਾ ਮਤ ਕਰੋ ਨਾਲੇ ਕਹਿੰਦੇ ਨੀਂਦ ਨਹੀਂ ਆਉਂਦੀ ਸਾਨੂੰ ਰਾਤ ਨੂੰ ਟੈਨਸ਼ਨ ਪੈ ਗਈ ਸਾਡੇ ਦਿਮਾਗ ਉੱਤੇ ਟੈਨਸ਼ਨ ਇਹ ਚਿੰਤਾ ਨੂੰ ਵੀ ਕਹਿੰਦੇ ਨੇ ਆ ਮਾਈਆਂ ਨੂੰ ਅੰਗਰੇਜ਼ੀ ਆਵੇ ਭਾਵੇਂ ਨਾ ਆਏ ਵੀ ਟੈਨਸ਼ਨ ਹੀ ਕਹਿਣਗੇ ਭਾਵੇਂ ਚਿੰਤਾ ਨਹੀਂ ਕਹਿੰਦੀਆਂ ਹੋਰ ਹੀ ਕੁਛ ਆਖਿਆ ਜਾ ਭਾਵੇਂ ਨਾ ਟੈਨਸ਼ਨ ਪਈ ਹੋਈ ਹੈ ਸਾਨੂੰ ਟੈਨਸ਼ਨ ਹੁੰਦੀ ਹੈ ਕਿ ਪੈਂਦੀ ਹੁੰਦੀ ਇਹਦਾ ਮਤਲਬ ਚਿੰਤਾ ਕਰ ਰਹੇ ਨਾ ਵੀ ਕੀ ਕਰਾਂਗੇ ਕਿੱਥੋਂ ਲਿਆਵਾਂਗੇ ਕੀ ਬਣੇਗਾ ਫਿਰ ਤਾਂ ਤੂੰ ਤੋਤੇ ਦੀ ਰਟਣੀ ਰਾਮ ਰਾਮ ਜਪਦਾ ਤੈਨੂੰ ਭਰੋਸਾ ਤਾਂ ਨਹੀਂ ਹੈਗਾ ਗੁਰੂ ਤੇਰਾ ਤਾਂ ਗੁਰੂ ਕਹਿੰਦਾ ਉਹ ਪੱਥਰਾਂ ਵਿੱਚ ਵੀ ਰੋਜੀ ਦਿੰਦਾ ਜਿੱਥੇ ਕੋਈ ਜਾਣ ਦਾ ਰਸਤਾ ਹੀ ਨਹੀਂ ਸਾਧਨੀ ਕੋਈ ਨਹੀਂ ਹੈ ਪਾਖਾਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ ਕਹਿ ਧੰਨਾ ਪੂਰਨ ਤਾਹੀ ਕੋ ਮਾਤਰੇ ਜੀ ਡਰਾਹੀ ਤੇ ਤੂੰ ਕਹਿੰਦਾ ਮੈਨੂੰ ਨੀਂਦ ਹੀ ਨਹੀਂ ਆਉਂਦੀ ਮੇਰਾ ਬੀਪੀ ਵਧਿਆ ਰਹਿੰਦਾ ਚਿੰਤਾ ਨਾਲ ਫਿਰ ਤੂੰ ਗੁਰੂ ਕੀ ਬਾਣੀ ਤੇ ਭਰੋਸਾ ਨਹੀਂ ਕਰਦਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਮਹਾਂਪੁਰਸ਼ ਉੱਥੇ ਜਾ ਕੇ ਬੈਠਦੇ ਸੀ ਜਿੱਥੇ ਜਾਣ ਦਾ ਰਸਤਾ ਨਹੀਂ ਸੀ ਹੁੰਦਾ ਕਹਿੰਦੇ ਜੇ ਸਾਡਾ ਗੁਰੂ ਕਹਿੰਦਾ ਨਾ ਪੱਥਰਾਂ ਚ ਰੋਜੀ ਦਿੰਦਾ ਫਿਰ ਦਏਗਾ ਸਾਡਾ ਗੁਰੂ ਮਿੱਥਿਆ ਬਚਨ ਹੀ ਕਹਿੰਦਾ ਸਾਧ ਜੀ ਉੱਥੇ ਵੀ ਭੇਜਦਾ ਰਹਿ ਗੁਰੂ ਫਿਰ ਪਰ ਆਪਾਂ ਨੂੰ ਭਰੋਸਾ ਨਹੀਂ ਹੈ ਨਾ ਆਪਾਂ ਨੂੰ ਆਪਣੇ ਤੇ ਭਰੋਸਾ ਵੀ ਜੇ ਅਸੀਂ ਨਾ ਕਰਿਆ ਕੁਛ ਨਹੀਂ ਹੋਣਾ ਚਿੰਤਾ ਵੱਢ ਵੱਢ ਕੇ ਖਾਂਦੀ ਆਪਾਂ ਨੂੰ ਦਿਨ ਰਾਤ ਅੱਜ ਜਿੰਨੇ ਵੀ ਰੋਗ ਨੇ ਚਿੰਤਾ ਦੇ ਰੋਗ ਨੇ ਸਰੀਰ ਦਾ ਰੋਗ ਕੋਈ ਨਹੀਂ ਹੈ ਸਾਹਿਬ ਤਾਂ ਕਹਿੰਦਾ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਤੂੰ ਚਿੰਤਾ ਛੱਡ ਕੇ ਚਿੰਤਨ ਕਰ ਸਿਮਰਨ ਨਾਮ ਜਪ ਤੇਰੀ ਚਿੰਤਾ ਤੂੰ ਆਪ ਹੀ ਕਰੇਗਾ ਤੂੰ ਨਾ ਕਰ ਚਿੰਤਾ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੇਰੀ ਚਿੰਤਾ ਤਾਂ ਤੇਰੇ ਮਾਲਕ ਨੂੰ ਹੈ ਤੂੰ ਕਾਹਤੇ ਕਰਦਾ ਭਲਾ ਚਿੰਤਾ ਤੂੰ ਤਾਂ ਚਿੰਤਾ ਕਰ ਕਰਕੇ ਦੁਖੀ ਹੋਈ ਜਾਂਦਾ ਗਿੱਲੇ ਗੋਹੇ ਵਾਂਗੂ ਤੁਹਾਡਾ ਮਨ ਧੁਖਦਾ ਰਹਿੰਦਾ ਵੀ ਕੀ ਕਰਾਂਗੇ, ਕੀ ਬਣੇਗਾ, ਕਿਆ ਕਰੂੰਗੇ। ਇਹ ਤਾਂ ਤੇਰੀ ਗਾਫਲਤ ਆਈ ਹੈ, ਬੇਸਮਝੀ ਹੈ, ਮੂਰਖਤ ਆਈ ਹੈ। ਤੂੰ ਗੁਰੂ ਤੇ ਵਿਸ਼ਵਾਸ ਕਰ, ਗੁਰੂ ਆਪੇ ਸਾਰੇ ਕਰੇਗਾ ਕਰ। ਸਾਰਾ ਦਿਨ ਭਾਈ ਮਹਿੰਗਾ ਬਾਣੀ ਪੜ੍ਹਦਾ, ਸੇਵਾ ਕਰਦਾ, ਕਥਾ ਕੀਰਤਨ ਦਾ ਭੋਗ ਪੈ ਜਾਂਦਾ, ਸੰਗਤ ਲੰਗਰ ਛਕ ਲੈਂਦੀ ਹੈ, ਸੰਗਤਾਂ ਆਰਾਮ ਕਰਨ ਲੱਗ ਜਾਂਦੀਆਂ ਨੇ। ਭਾਈ ਮਹਿੰਗਾ ਸਿਰ ਤੇ ਪ੍ਰਸ਼ਾਦਿਆਂ ਦਾ ਟੋਕਰਾ, ਜਿਹੜੇ ਬਚੇ ਹੁੰਦੇ ਨੇ ਪ੍ਰਸ਼ਾਦੇ, ਦਾਲ ਸਬਜ਼ੀ ਦਾ ਬਾਲਟਾ ਫੜ ਕੇ ਬਿਆਸਾ ਦਰਿਆ ਤੇ ਜਾ ਕੇ ਜਲ ਪ੍ਰਵਾਹ ਕਰਕੇ ਆਉਂਦਾ, ਬਾਣੀ ਪੜ੍ਹਦਾ ਜਾਂਦਾ, ਬਾਣੀ ਪੜ੍ਹਦਾ ਆਉਂਦਾ, ਅੱਧੀ ਰਾਤ ਹੋ ਜਾਂਦੀ ਉਹਨੂੰ ਮੁੜਦੇ ਨੇ। ਦੇਖਿਆ ਸੀ ਸਿੰਘਾਂ ਨੂੰ ਮਾਸਾ ਸੰਜੀ ਸੇਵਾ ਕਰਦੇ ਸਾਰੀ ਸਾਰੀ ਰਾਤ, ਹੁਣ ਵੀ ਕਰਦੇ ਨੇ। ਤੁਸੀਂ ਕਹੋਗੇ ਵੀ ਨਾਸ ਹੋ ਗਿਆ, ਠੀਕ ਹੈ ਹੁਣ ਟੱਕੇ ਵਾਲੇ ਜ਼ਿਆਦੇ ਨੇ, ਪਰ ਅੱਜ ਵੀ ਹੈਗੇ ਨੇ ਬਿਰਾਗੀ ਪੁਰਸ਼ ਜਿਨ੍ਹਾਂ ਨੂੰ ਬਿਰਾਗ ਹੈ, ਸਾਰੀ ਸਾਰੀ ਰਾਤ ਭਜਨ ਕਰੀ ਜਾਂਦੇ ਨੇ, ਸੇਵਾ ਕਰੀ ਜਾਂਦੇ ਨੇ। ਬਾਕੀ ਦੂਜੇ ਵੀ ਹੈਗੇ ਨੇ ਕਿ ਕਿਆ ਬਣੇਗਾ, ਕਿੱਧਰ ਨੂੰ ਜਾਊਂਗੇ, ਇਹ ਜ਼ਿਆਦੇ ਨੇ ਥੋੜੇ ਜਿਹੇ ਫਿਕਰ ਲੱਗਿਆ ਪਿਆ ਕਿ ਬਣੇ ਹੀ ਨਹੀਂ ਕੁਛ, ਕਹਿੰਦੇ ਉਹਨੂੰ ਬਣਾ ਲਓ ਕੁਛ, ਵੀ ਤੂੰ ਹੀ ਬਣਾ ਲੈ ਚਬਾਰੇ, ਉਹ ਤੇਰੇ ਵਾਲੇ ਅਸੀਂ ਵਰਤ ਲਾਂਗੇ, ਅਸੀਂ ਹੋਰ ਕੀ ਬਣਾਉਣਾ। ਦੁਨੀਆ ਛੱਡ ਛੱਡ ਕੇ ਜਾ ਰਹੀ, ਇਹਨਾਂ ਨੂੰ ਬਣਾਉਣ ਦਾ ਫਿਕਰ ਲੱਗਿਆ ਪਿਆ ਵੀ ਬਣਾ ਲਈਏ ਕੁਛ। ਇੱਕ ਦਿਨ ਸਾਨੂੰ ਕਹਿੰਦਾ ਸਾਡਾ ਕੁਛ ਬਣਿਆ ਤਾਂ ਹੈ ਨਹੀਂ, ਅਸੀਂ ਉਹਨੂੰ ਬੇਨਤੀ ਕੀਤੀ ਜਿਹੜਾ ਸਾਡਾ ਬਣਿਆ ਤੂੰ ਮੇਰੇ ਤੋਂ ਰਜਿਸਟਰੀ ਕਰਾ ਲਈ, ਉਸ ਤੋਂ ਸਾਂਭ ਲਈ ਜੋ ਕੁਛ ਸਾਡਾ ਬਣਿਆ ਹੋਇਆ। ਮੈਂ ਸਾਨੂੰ ਤਾਂ ਇਹ ਕਹਿੰਦੇ ਸੀ ਭਾਈ ਕੱਖ ਨਹੀਂ ਇੱਥੇ, ਸਭ ਹੱਥ ਝਾੜ ਕੇ ਤੁਰਦੇ ਨੇ, ਜਿੰਨਾ ਸੇਵਾ ਭਜਨ ਹੋ ਜਾਏ ਉਨਾ ਹੀ ਥੋੜਾ। ਸਾਨੂੰ ਤਾਂ ਕਿਸੇ ਨੇ ਕਿਹਾ ਹੀ ਨਹੀਂ ਬਣਾ ਲਓ ਜਾਂ ਬਣਾਓਗੇ, ਕਹਿੰਦੇ ਗੁਰੂ ਦੇ ਲੇਖੇ ਲਾ ਦੇਵੇ ਸਾਰਾ ਕੁਛ ਫੇਰ ਭਲਾ ਹੋ ਜਾਂਦਾ। ਇਹਨਾਂ ਵਿਚਾਰੇ ਨੂੰ ਬਣਾਉਣ ਦਾ ਫਿਕਰ ਪਿਆ ਪਿਆ, ਬਣਾ ਦਊਂਗੇ ਮਹੱਲ ਜ਼ਰੂਰ, ਭਜਨ ਕਰੋ ਤੁਸੀਂ ਜਨਮ ਸਫਲਾ ਹੋ ਜਾਊਗਾ। ਉਹ ਅੱਧੀ ਰਾਤ ਹੋ ਜਾਂਦੀ ਜਦੋਂ ਮੁੜ ਕੇ ਆਉਂਦਾ ਭਾਈ ਮਹਿੰਗਾ, ਫਿਰ ਅੰਮ੍ਰਿਤ ਵੇਲੇ ਉੱਠ ਕੇ ਦਰਬਾਰ ਦੀ ਹਾਜ਼ਰੀ ਭਰਦਾ ਸੇਵਾ। ਜਿਨ੍ਹਾਂ ਨੇ ਲਾਹਾ ਲੈਣਾ ਉਹ ਤੈਂ ਹੀ ਲੈਂਦੇ ਨੇ, ਬਾਕੀ ਜਿਹੜੀ ਕਲਯੁਗ ਦੀ ਫੌਜ ਹੈ ਦੂਜਿਆਂ ਨੂੰ ਵੀ ਸਿੰਘ ਮਾਰਦੀ, ਤੂੰ ਐਵੇਂ ਉੱਠ ਕਰਦਾ ਅੰਮ੍ਰਿਤ ਵੇਲੇ ਸੁੱਤਾ ਰਿਹਾ ਕਰ, ਮੌਜਾਂ ਲਿਆ ਕਰ। ਉਹਨਾਂ ਨੇ ਇਹ ਨਹੀਂ ਪਤਾ ਮੌਜਾਂ ਨਰਕਾਂ ਚ ਲੈ ਜਾਣਗੀਆਂ ਮੈਨੂੰ। ਸਤਸੰਗ ਜੀ ਸੇਵਾ ਕਰਦਿਆਂ ਬਹੁਤ ਸਾਲ ਗੁਜ਼ਰ ਗਏ, ਉਹ ਟਾਈਮ ਆ ਗਿਆ ਜਦੋਂ ਫਲ ਲੱਗਣਾ ਹੁੰਦਾ। ਪਹਿਲੀ ਰਾਤੀ ਫੁੱਲੜਾ, ਪਹਿਲੇ ਉਮਰ ਦੇ ਹਿੱਸੇ ਵੀ ਤਾਂ ਤਪੱਸਿਆ ਹੁੰਦੀ ਹੈ, ਤਪ ਹੁੰਦਾ, ਸਾਧਨਾ ਹੁੰਦੀ, ਫਲ ਪੀ ਪੱਛਾ ਰਾਤ, ਫਿਰ ਪਿਛਲੀ ਉਮਰ ਆ ਕੇ ਫਲ ਮਿਲਦਾ। ਜਿਨ੍ਹਾਂ ਨੇ ਘਾਲ ਨਾ ਘਾਲੀ ਹੁੰਦੀ ਹੈ ਉਹਨਾਂ ਦੇ ਚਰਨਾਂ ਚ ਪਦਾਰਥ ਰੁਲਦੇ ਫਿਰਦੇ ਅਸੀਂ ਦੇਖੇ ਨੇ, ਅੱਖਾਂ ਨਾਲ ਠੁੱਡੇ ਮਾਰਦੇ ਦੇਖਿਆ ਸੀ ਗੁਰਸਿੱਖਾਂ ਨੂੰ। ਜਿਨ੍ਹਾਂ ਨੇ ਘਾਲਣਾ ਘਾਲੀਆਂ ਉਹਨਾਂ ਦੀ ਗੱਲ ਹੈ, ਬਚਾ ਬਾਕੀ ਵਿਚਾਰੇ ਜਿਹੜੇ ਟਕਿਆ ਮਗਰ ਫਿਰਦੇ ਨੇ ਉਹ ਤਾਂ ਸਾਰੀ ਉਮਰ ਫਿਰੀ ਹੋਈ ਜਾਣਗੇ, ਟਕੇ ਨਹੀਂ ਮਿਲਣੇ ਉਹਨਾਂ ਨੂੰ। ਤੂੰ ਅਸੀਂ ਦੇਖੇ ਉਹਨਾਂ ਦੇ ਚਰਨਾਂ ਚ ਪਦਾਰਥ ਰੁਲਦੇ ਫਿਰਦੇ, ਮਾਇਆ ਪਦਾਰਥ, ਉਹ ਦੇਖਦੇ ਨਹੀਂ ਉੱਧਰ, ਉਹਨਾਂ ਦੀ ਇੱਛਾ ਹੀ ਨਹੀਂ ਹੁੰਦੀ। ਪਹਿਲੀ ਰਾਤੀ ਫੁੱਲੜਾ, ਕਹਿੰਦੇ ਪਹਿਲੇ ਸਮੇਂ ਦੇ ਵਿੱਚ ਤਾਂ ਤਪੱਸਿਆ ਹੁੰਦੀ, ਜਵਾਨੀ ਦੀ ਟਾਈਮ ਜਿੰਨਾ ਚਿਰ ਹੁੰਦਾ ਜਵਾਨੀ ਤੱਕ, ਜਿੰਨੀ ਘਾਲਣਾ ਘਾਲ ਲਵੇ ਉਨੀ ਥੋੜੀ, ਫਲ ਪੀ ਪੱਛਾ ਰਾਤ, ਜੋ ਜਾ ਗੰਨ, ਜਿਨ੍ਹਾਂ ਨੂੰ ਜਾਗ ਆ ਗਈ। ਇਹ ਮਨੁੱਖਾ ਜਨਮ ਲਾਹਾ ਲੈਣ ਵਾਸਤੇ ਮਿਲਿਆ, ਆਤਮਾ ਰੂਪੀ ਜਾਗ, ਸਰੀਰ ਰੂਪੀ ਜਾਗ ਨਹੀਂ। ਸਰੀਰ ਦਾ ਤਾਂ ਕੰਮ ਹੈਗਾ ਸੌਣਾ, ਨੀਂਦ ਇਹਨੂੰ ਲੈਣੀ ਪੈਂਦੀ ਹੈ। ਜੋ ਜਾ ਗੰਨ ਲਹਨ ਸੇ, ਉਹ ਲਾਹਾ ਲੈਣ ਕੇ ਜਿਨ੍ਹਾਂ ਨੂੰ ਜਾਗ ਆ ਗਈ, ਗੁਰਮੁਖ ਜਾਗ ਰਹੇ। ਕੋਈ ਕੋਈ ਵੇਲਾ ਜਾਗਦਾ, ਕੁੱਟਣ ਮੈਂ ਨਾਨਕ ਕਹੁ ਨਾਰਾਇਣ ਜੇ ਚੀ, ਥੋੜੇ ਜਾਗਦੇ ਨੇ। ਉਹ ਟਾਈਮ ਆ ਗਿਆ ਫਿਰ ਫਲ ਲੱਗਣ ਦਾ। ਸਤਸੰਗ ਜੀ ਗੁਰੂ ਜਦ ਵਸਤੂ ਦਿੰਦਾ ਫਿਰ ਕਸਵੱਟੀ ਲਾ ਕੇ ਦਿੰਦਾ ਹੁੰਦਾ, ਪਰਖ ਕੇ ਵਸਤੂ ਦਿੰਦਾ ਹੁੰਦਾ। ਸਤਪੁਰਸ਼ ਵੀ ਗੱਲਾਂ ਨਾਲ ਨਹੀਂ ਦਿੰਦੇ ਹੁੰਦੇ ਕਿਸੇ ਨੂੰ ਵਸਤੂ, ਸੂਈ ਦੇ ਨੱਕੇ ਥਾਂ ਨਹੀਂ ਲੰਘਾ ਕੇ ਫਿਰ ਦਿੰਦੇ ਹੁੰਦੇ ਨੇ ਵਸਤੂ ਨੂੰ। ਉਹ ਗੁਰੂ ਅਮਰਦਾਸ ਮਹਾਰਾਜ ਨੇ ਉਹਦੀ ਸੇਵਾ ਦੇ ਉੱਤੇ ਪਰਚਾ ਪਾਤਾ ਗੁਰੂ ਅਮਰਦਾਸ ਮਹਾਰਾਜ ਨੇ। ਜਦ ਕਥਾ ਕੀਰਤਨ ਦਾ ਭੋਗ ਪੈ ਗਿਆ ਭਾਈ ਮਹਿੰਗਾ, ਉਹ ਜੋ ਪ੍ਰਸ਼ਾਦੇ ਬਚੇ ਸੀ ਲੰਗਰ ਵਿੱਚ, ਸਿਰ ਤੇ ਟੋਕਰਾ ਚੱਕਿਆ, ਹੱਥ ਚ ਦਾਲ ਸਬਜ਼ੀ ਦਾ ਬਾਲਟਾ, ਬਾਣੀ ਪੜ੍ਹਦਾ ਜਾਂਦਾ ਨਾਲੇ, ਉਹ ਅੰਦਰ ਵਸਤਾ ਬਣ ਚੁੱਕੀ ਹੈ।
ਮੈਂ ਬੰਦਾ ਮੈਂ ਖਰੀਦ ਸੱਚ ਸਾਹਿਬ ਮੇਰਾ, ਮੈਂ ਬੰਦਾ ਮੈਂ ਖਰੀਦ ਸੱਚ ਸਾਹਿਬ ਮੇਰਾ, ਕੀ ਮੈਂ ਬੰਦਾ ਬੰਦਾ ਮੈਂ ਖਰੀਦ ਸੱਚ ਸਾਹਿਬ ਮੇਰਾ, ਸਾਹਿਬ ਮੇਰਾ, ਸਾਹਿਬ ਮੇਰਾ ਜੀ, ਸੱਚ ਸਾਹਿਬ ਮੇਰਾ,
ਬਾਣੀ ਪੜਦਾ ਜਾਂਦਾ ਭਾਈ ਮਹਿੰਗਾ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਵਿਆਸਾ ਦਰਿਆ ਤੇ ਪਹੁੰਚ ਗਿਆ, ਦਾਲ ਸਬਜ਼ੀ ਦਾ ਬਾਲਟਾ ਰੱਖਿਆ, ਪ੍ਰਸ਼ਾਦਾ ਪ੍ਰਸ਼ਾਦਿਆਂ ਵਾਲਾ ਜਿਹੜਾ ਟੋਕਰਾ ਸੀ ਕਿਨਾਰੇ ਤੇ ਰੱਖ ਕੇ ਉੱਚੀ ਆਵਾਜ਼ ਦਿੱਤੀ, ਗੁਰੂ ਕਾ ਲੰਗਰ ਮੈਂ ਜਲ ਪ੍ਰਵਾਹ ਕਰਨ ਲੱਗਿਆ ਹਾਂ ਪਾਣੀ ਵਾਲੇ ਜਾਨਵਰਾਂ ਵਾਸਤੇ, ਕੋਈ ਲੋੜਵੰਦ ਹੈ ਤਾਂ ਛਕ ਸਕਦਾ। ਇੱਥੇ ਛੰਭ ਵਿੱਚ ਚਾਰ ਚੋਰ ਛਿਪੇ ਹੋਏ ਸੀ, ਚਾਰ ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਚੋਰੀ ਕਰਨੀ ਸੀ ਜਾ ਕੇ। ਉਹਨਾਂ ਨੇ ਆ ਕੇ ਭਾਈ ਮਹਿੰਗੇ ਤੋਂ ਲੰਗਰ ਛਕਿਆ, ਬੜੇ ਪ੍ਰੇਮ ਨਾਲ ਛਕਾਇਆ ਭਾਈ ਮਹਿੰਗਾ ਜੀ ਨੇ। ਲੰਗਰ ਛੱਕ ਕੇ ਆਪਸ ਵਿੱਚ ਗੱਲਾਂ ਕਰਦੇ ਨੇ, ਗੁਰੂ ਕਾ ਸਿੱਖ ਹੈ, ਆਪਾਂ ਚੋਰੀ ਕਰਨ ਜਾਣਾ ਹੈ, ਆਪਾਂ ਨੂੰ ਪਛਾਣ ਲਏਗਾ, ਫੜੇ ਜਾਂਗੇ, ਮਾਰੇ ਜਾਂਗੇ, ਇਹਨੂੰ ਮਾਰ ਕੇ ਖਤਮ ਕਰ ਦਈਏ। ਦੋ ਕਹਿੰਦੇ ਇਹਨੇ ਆਪਾਂ ਨੂੰ ਇੰਨਾ ਪ੍ਰੇਮ ਨਾਲ ਲੰਗਰ ਛਕਾਇਆ, ਆਪਣਾ ਕੀ ਵਿਗਾੜਿਆ ਹੈ, ਚਲੋ ਆਪਾਂ ਚੋਰੀ ਕਰਨੀ ਹੈ ਇੱਥੇ ਟੋਆ ਪੱਟ ਕੇ ਇਹਨੂੰ ਦੱਬ ਦਿੰਦੇ ਹਾਂ, ਗੱਲ ਨੰਗਾ ਰਹਿਣ ਦਿੰਦੇ, ਨਾ ਇਹ ਗੋਇੰਦਵਾਲ ਸਾਹਿਬ ਜਾਏਗਾ, ਨਾ ਆਪਾਂ ਪਛਾਣੇ ਜਾਵਾਂਗੇ। ਉਹਨਾਂ ਚੋਰਾਂ ਨੇ ਟੋਆ ਪੱਟ ਕੇ ਭਾਈ ਮਹਿੰਗੇ ਨੂੰ ਗਲ ਨੰਗਾ ਰਹਿਣ ਦਿੱਤਾ, ਧਰਤੀ ਚ ਦੱਬ ਦਿੱਤਾ। ਹੁਣ ਭਾਵੇਂ ਉਹਦਾ ਸਰੀਰ ਟੋਏ ਚ ਦੱਬਿਆ, ਪਰ ਜਿਹੜਾ ਮਨ ਹੈ ਬਾਣੀ ਨਾਲ ਨਾਮ ਨਾਲ ਜੁੜਿਆ ਹੋਇਆ। ਇਹ ਆ ਗਏ ਗੋਇੰਦਵਾਲ ਸਾਹਿਬ ਚੋਰ ਸੀ ਜਿਹੜੇ, ਗੁਰਸਿੱਖ ਤਿਆਰ ਪ੍ਰਤਿਆਰ ਹੋ ਕੇ ਪਹਿਰਾ ਦੇ ਰਹੇ ਸੀ, ਦੋ ਵੱਜ ਗਏ, ਗੁਰਸਿੱਖ ਉੱਠ ਕੇ ਖੂਹਾਂ ਤੇ ਡੋਲ ਖੜਕਣ ਲੱਗ ਗਏ, ਇਸ਼ਨਾਨ ਕਰਨ ਲੱਗ ਗਿਆ, ਕੋਈ ਬਾਣੀ ਪੜ੍ਹਦਾ, ਕੋਈ ਸਿਮਰਨ ਕਰਦਾ, ਦਾ ਨਹੀਂ ਲੱਗਿਆ ਇਹਨਾਂ ਚੋਰਾਂ ਦਾ। ਚਾਰ ਵੱਜ ਗਏ, ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ, ਸੰਗਤਾਂ ਕੇ ਦਰਬਾਰ ਸੱਜ ਗਏ, ਚੋਰ ਵੀ ਬੈਠ ਗਏ, ਭੋਗ ਪੈ ਗਿਆ, ਪ੍ਰਸ਼ਾਦ ਛੱਕ ਕੇ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਗਈਆਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਾਰੇ ਗੁਰਸਿੱਖ ਸਾਰੀਆਂ ਸੰਗਤਾਂ ਆਈਆਂ, ਭਾਈ ਮਹਿੰਗਾ ਨਹੀਂ ਆਇਆ। ਮਹਾਰਾਜ ਰਾਤ ਪ੍ਰਸ਼ਾਦ ਲੈ ਕੇ ਗਿਆ ਸੀ ਜਲ ਪ੍ਰਵਾਹ ਕਰਨ ਬਿਆਸਾ ਤੇ, ਮੁੜ ਕੇ ਨਹੀਂ ਦੇਖਿਆ ਕਿਸੇ ਨੇ। महाराज अपने आसन तो उठ के नंगे पैरी काली काली चल पे ब्यासा दरिया वल। महाराज कहिंदे कई आदक लैके साडे मगर आओ। उत्थे पहुंच के किनारे दे भाई महंगे दा गल नंगा बाकी दबिया होया धरती च। गुरु अमरदास महाराज ने कढाया भाई महंगे नूं। महाराज कहिंदे भाई महंगिया तेनू किन्ने दुख दिता किन्ने दबे तेनू इत्थे दस असी उन्हूं सजा दिने। उस संगत दे विच चोर भी खड़े ने भाई महंगे ने भी पछाण ले चोर। चोर सोचते ने हुण साडा नाउ लैगा असी मारे जांगे पता नहीं की सजा मिलेगी। पर साधसन जी सेवा ते सिमरन करके मन तो द्वैत भाव की कंध टह चुकी सी। वो अवस्था हो चुकी सी जो रब दे प्यारे दी दसी है बाणी च विसर गई सब तात पराई। जब ते साध संगत महे पाई ना को बैरी नहीं बगाना सगल संग हम को बनियाई। द्वै दुबदा दी अंदरो कंध टह चुकी सी। चुप खड़े भाई महंगा अखां दे छप्पर नीवे किते होए ने। जदों चोरां दा नां लिया भाई महंगे ने उन्हां दा मन इन्ना द्रवीभूत हो गया चोरां दा मर दे चरणां ते ढह पिया। महाराज धन तुसी धन तुहाडे गुरसिख असी ही भाई महंगे नूं इत्थे टोआ पट के दबिया सी चोरी करनी सी जाके पर साडा दा ना लग्या। महाराज ये पाप असी कीता जो सजा देनी है सानू दिओ। भाई महंगिया दस इन्हां नूं की सजा दईए। भाई महंगा हथ जोड़ के कहिंदा महाराज जी सजा देनी है तां ओ सजा दिओ मुड़ के इन्हां नूं जम्मा दी सजा ना सहनी पवे। इन्हां ते कृपा कर दे इन्हां नूं सिक्खी दी ते नाम दी दात दे दिओ। महाराज कहिंदे धन है तू भाई महंगा बड़ी महंगी सी सिक्खी पर तू महंगे कमा के दिखा दिती। सिदक दी सिक्खी है। अपना माड़ा जा सिर दुख लगे जदी भज लैने गुरु ग्रंथ साहिब नूं छड्ड के चलो फलाने बाबे कोल चलने धागा पाने तेरे गल च। वो आप भावें हार्ट अटैक का मरीज होवे लोगों नूं धागे पाउंदा फिरी जांदा। जिहड़ा गुरु ग्रंथ साहिब नूं मन्नण वाला है उन्हूं नूं किते धक्के खाने चाहीदे। बाकी जिथे मर्जी फिरी जाण उन्हां दी मर्जी। जिथे मर्जी किसी ने जाना जाए जिन्ना चिर उन्हूं गुरु ते प्रतीत नहीं आई उहदा मनुखा जन्म बिरथा चलिया जाएगा किसे लेखे नहीं लगे। उन्हूं एक गुरु ते विश्वास लियाउणा पएगा भरोसा एक गुरु ते तां उहदा कारज रास होएगा। इस करके भाई अमर छको गुरु के सिंह सजो गुरुदेव देश ते चलो मनुखा जन्म मिलिया मुड़ मुड़ के नहीं मिलना आपां नूं। सो जिन्हां ने अज अमर छकिया संगतां ने उन्हां नूं लख लख वधाई होवे। जिन्हां ने नहीं छकिया अमरधारी होवो। जिन्हां ने अमर छकिया कि होर संगतां नूं प्रेर प्रेर के अमर छकाओ। आपां सारे गुरु घर दे गुरु पंथ दे सेवादार हां। आपां नूं सारिआं नूं कमर कसे करके गुरु पंथ की सेवा करनी चाहीदी है। आप अमर छको होर संगतां नूं अमर छकाओ। हुण सतसंग जी समाप्ति का टाइम हो गया। गुरु स्तोत्र च बोलो अरदास हुक्मनामे सुन के जिहड़ा अगे महीने दे प्रोग्राम दिता है महीने का वो आप जी नूं सारा दस्या जाएगा। फिर गुरु महाराज दे सरूप जाणगे जिन्हां ने लंगर नहीं छकिया लंगर छक के फिर अपने घरां नूं जाना है। हुण सारे गज वज के गुरु स्तोत्र च बोलो। धन है धन है धन है गुरु नानक साहिब धन है धन है धन है धन है गुरु अंगद साहिब जी धन है
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ ਅਰਜਨ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਤੇਰਾ ਪੰਥ ਖਾਲਸਾ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ